वाहिगुरु जी का खालसा, वाहिगुरु जी की फतेह। परम सत्कार योग गुरु साहब जी दी साजी नवाजी, गुरु स्वरूप गुरु खालसा सात संगत जीओ, दसो पातशाहियों की आत्मिक जोत, गुरु नानक का ग्यारहवां स्वरूप शब्द अवतार, धन धन सतगुरु श्री गुरु ग्रंथ साहब जी की पावन हजूरी विच महापुरशां दे उदम अपराले द्वारा पदोती गुरमत संगीत सम्मेलन और विद्वानां नूं निमंत्रण दे करके शब्द गुरु दी भावना नूं मुख रखदियां होयां इस विषय ते विद्वानां दे कोलों विचारां तां कि शब्द गुरु दी गल जो अज नास्तक लोग ते पखंड करन वाले लोग ਇਸ ਨੂੰ ਧੁੰਦਲੀ ਕਰ ਰਹੇ ਹਨ ਉਸ ਨੂੰ ਨਿਖਾਰਨ ਲਈ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਬੜਾ ਉੱਦਮ ਕੀਤਾ ਹੈ। ਆਓ ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਦੇ ਪਾਵਨ ਬਚਨ ਯਾਦ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇ ਸਿੱਧਾਂ ਨੇ ਪੁੱਛਿਆ ਸੀ ਕਵਨ ਗੁਰੂ ਕਿਸ ਕਾ ਤੂੰ ਚੇਲਾ, ਤਾਂ ਆਪ ਜੀ ਦਾ ਉੱਤਰ ਇਹੀ ਸੀ ਜੋ ਅੱਜ ਮੁੱਖ ਵਿਸ਼ਾ ਰੱਖਿਆ ਗਿਆ, ਸ਼ਬਦ ਗੁਰ ਸੁਰਤ ਤੁਨ ਚੇਲਾ। ਸਤਿਗੁਰੂ ਬਖਸ਼ਿਸ਼ ਕਰਨ ਕਿ ਇਹ ਵਿਚਾਰ ਸਾਡੇ ਹਿਰਦੇ ਚ ਵਸ ਆਏ। ਇਹ ਸਤਿਗੁਰੂ ਨੇ ਜੋ ਅੰਮ੍ਰਿਤ ਵਚਨ ਗੁਰੂ ਨਾਨਕ ਨੇ ਕਹੇ ਦਸੇ ਗੁਰੂ ਸਾਹਿਬਾਨਾਂ ਤੱਕ, ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰਨ ਕੀਤੀ ਉਹਨਾਂ ਗੁਰੂ ਸਾਹਿਬਾਨਾਂ ਦੇ ਬਾਣੀ ਰੂਪ ਦੇ ਵਿੱਚ ਪ੍ਰਮਾਣ ਮਿਲਦੇ ਹਨ, ਜਿਨ੍ਹਾਂ ਗੁਰੂ ਸਾਹਿਬਾਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਉਹਨਾਂ ਦੇ ਇਤਿਹਾਸ ਵਿੱਚ ਪ੍ਰਮਾਣ ਮਿਲਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਪਣੀ ਉਚਾਰਨ ਕੀਤੀ ਹੋਈ ਬਾਣੀ ਵਿੱਚ ਸ਼ਬਦ ਗੁਰੂ ਦੇ ਪ੍ਰਮਾਣ ਮਿਲਦੇ ਹਨ। ਮੈਂ ਉਹਨਾਂ ਸਾਰੇ ਪ੍ਰਮਾਣਾਂ ਦੀ ਲੜੀ ਨੂੰ ਨਾ ਛੇੜਦਾ ਹੋਇਆ ਸਮੇਂ ਦੀ ਜੋ ਬੰਦਿਸ਼ ਹੈ, ਬਹੁਤ ਬੜੇ ਬੜੇ ਵਿਦਵਾਨਾਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ, ਇਸ ਲਈ ਕੇਵਲ ਗੁਰੂ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਬਚਨ, ਇਤਿਹਾਸ ਵਿੱਚ ਆਏ ਹੋਏ ਬਚਨ, ਕੁਝ ਇਹ ਰਲਵਾਂ ਸਿਧਾਂਤ ਇਤਿਹਾਸ ਅਤੇ ਗੁਰੂ ਸਾਹਿਬਾਨਾਂ ਦਾ ਸ਼ਬਦ ਗੁਰੂ ਦੇ ਪ੍ਰਥਾਇਨ ਜੋ ਹੈ ਬੇਨਤੀ ਕਰਨਾ। ਕਿ ਕੁਝ ਲੋਕ ਜਿਹੜੇ ਕਹਿੰਦੇ ਨੇ ਕਿ ਦੇਹ ਤੋਂ ਬਿਨਾਂ ਸ਼ਬਦ ਉਤਪਤ ਨਹੀਂ ਹੋ ਸਕਦਾ, ਸ਼ਬਦ ਦੀ ਉਤਪਤੀ ਦੇਹ ਤੋਂ ਹੁੰਦੀ ਹੈ। ਦੇਹ ਦੇ ਪੁਜ਼ਾਰੀ ਲੋਕ ਕਹਿੰਦੇ ਨੇ ਕਿ ਤੁਸੀਂ ਇਸ ਦਾ ਖੰਡਨ ਕਿਵੇਂ ਕਰਦੇ। ਸ਼ਾਇਦ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਚੇਤਾ ਵਿਸਰਿਆ ਹੋਇਆ ਕਿ ਸੰਸਾਰ ਦੇ 750 ਧਰਮਾਂ ਵਿੱਚ ਜੋ ਦੋ ਧਰਮ ਵੱਡੇ ਧਰਮ ਮੰਨੇ ਨੇ ਅਤੇ ਤੀਸਰਾ ਗੁਰੂ ਸਾਹਿਬਾਨਾਂ ਦਾ ਚਲਾਇਆ ਹੋਇਆ ਸਿੱਖ ਧਰਮ ਹੈ, ਤੇ ਉਹਨਾਂ ਦੋਨਾਂ ਧਰਮਾਂ ਵਿੱਚ ਦੋਨਾਂ ਦਾ ਹੀ ਵਿਸ਼ਵਾਸ ਸ਼ਬਦ 'ਤੇ ਕੁਝ ਅਜਿਹਾ ਹੈ। ਇਸਲਾਮ ਦਾ ਵਿਸ਼ਵਾਸ ਹੈ ਕਿ ਜਦੋਂ ਖੁਦਾ ਨੇ ਖਲਕਤ ਰਚੀ ਹੈ, ਸਭ ਤੋਂ ਆਦਿ ਕਾਲ ਵਿੱਚ ਇਹ ਕੁੰਨ ਸ਼ਬਦ ਹੋਇਆ, ਸ੍ਰਿਸ਼ਟੀ ਦੀ ਉਤਪਤੀ ਹੋ ਗਈ। ਇਸ ਦਾ ਅਰਥ ਬਣਿਆ ਕਿ ਸ਼ਬਦ ਪਹਿਲਾਂ ਹੋਇਆ ਕਿ ਦੇਹ ਬਾਅਦ ਵਿੱਚ ਬਣੇ। ਤੇ ਹਿੰਦੂ ਧਰਮ ਦਾ ਐਸਾ ਵਿਸ਼ਵਾਸ ਹੈ ਕਿ ਜਦੋਂ ਇੱਕ ਸੀ ਉਸਨੇ ਅਨੇਕ ਹੋਣਾ ਚਾਹਿਆ, ਏਕ ਹੂੰ ਬਹੁ ਸਿਆਮ ਪ੍ਰਜਾ ਜਾਤ, ਵੇਦ ਦੀ ਇਹ ਸੁਰਤੀ, ਜਿਸ ਦਾ ਇਹ ਭਾਵ ਹੈ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਇੱਥੋਂ ਸ੍ਰਿਸ਼ਟੀ ਦੀ ਉਤਪਤੀ ਹੋ ਗਈ। ਇੱਥੋਂ ਵੀ ਇਹ ਗੱਲ ਸਾਬਤ ਹੋ ਗਈ ਕਿ ਦੇਹਾਂ ਦੇ ਬਣਨ ਤੋਂ ਪਹਿਲਾਂ ਸ਼ਬਦ ਹੋਇਆ। ਇਸਲਾਮ ਨੇ ਵੀ ਇਹ ਗੱਲ ਮੰਨ ਲਈ ਕਿ ਦੇਹਾਂ ਤੋਂ ਪਹਿਲਾਂ ਸ਼ਬਦ ਹੋਇਆ। ਇਹਨਾਂ ਗੱਲਾਂ ਨੂੰ ਭੁੱਲ ਕੇ ਉਹ ਲੋਕ ਦੇਹ ਦੇ ਪੁਜ਼ਾਰੀ ਅਗਿਆਨ ਵਿੱਚ ਆ ਕੇ ਇਸ ਗੱਲ ਦਾ ਖੰਡਨ ਕਰਦੇ ਹਨ। ਦੇਹਾਂ ਬਣੀਆਂ ਹੀ ਬਾਅਦ ਵਿੱਚ, ਪਹਿਲਾਂ ਬਣਿਆ ਹੀ ਸ਼ਬਦ ਹੈ, ਸ਼ਬਦ ਪਹਿਲਾਂ ਦੇ ਬਾਅਦ ਵਿੱਚ। ਤੇ ਸਿੱਖ ਧਰਮ ਵਿੱਚ ਇਹਦੇ ਬੜੇ ਠੋਸ ਪ੍ਰਮਾਣ। ਪ੍ਰਥਮ ਉਹ ਓਅੰਕਾਰ ਤਿੰਨ ਕਹਾ, ਦਸਮ ਗ੍ਰੰਥ ਵਿੱਚ ਸਤਿਗੁਰਾਂ ਦਾ ਵਚਨ, ਉਹ ਓਅੰਕਾਰ ਕੀਆ ਉਤਪਾਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਕਿ ਉਹ ਓਅੰਕਾਰ ਤੋਂ ਉਤਪਤੀ ਹੋਈ, ਕੀਤਾ ਪਸਾਓ ਏਕੋ ਪਵਾਓ, ਕਿਸ ਤੇ ਹੋਏ ਲਖ ਦਰਿਆਓ। ਤੇ ਉਸੇ ਨੂੰ ਗੁਰੂ ਸਾਹਿਬ ਜੀ ਨੇ ਆਪਣਾ ਗੁਰੂ ਕਿਹਾ, ਜੋ ਸੰਸਾਰ ਨੂੰ ਰਚਣ ਵਾਲਾ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਏ ਜੀ, ਮੈਨੂੰ ਉਹ ਗੁਰੂ ਮਿਲੇ। ਤੇ ਇਸ ਸਿਧਾਂਤ ਨੂੰ ਹੋਰ ਨਿਖਾਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਜੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੁਕਾਸਨ ਅਸਥਾਨ ਲਈ ਅਜੇ ਗੁਰਤਾ ਗੱਦੀ ਤੇ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਕੀਤਾ ਗਿਆ ਸੀ, ਦਸਵੇਂ ਜਾਮੇ ਵਿੱਚ ਕਰਨਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੁੰਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਦਿੱਤਾ, ਉਹਦੇ ਕੁਝ ਸਬੂਤ ਹਨ, ਉਹਦੀ ਕੁਝ ਲਿਖਤ ਹੈ ਕਿ ਸਤਿਗੁਰਾਂ ਨੇ ਕਿਹਾ, ਸਤਿਗੁਰ ਕੇਰ ਸਰੀਰ ਜੋ, ਕਿ ਗੁਰੂ ਪਿਆਰਿਓ, ਜਿਹੜੇ ਸਤਿਗੁਰੂ ਦਾ ਸਰੀਰ ਹੈ, ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ, ਸਾਰਿਆਂ ਥਾਨਾਂ ਦੇ ਵਿੱਚ ਅਸਥਾਨਾਂ 'ਚ ਸਾਰਿਆਂ ਨੂੰ ਦਰਸ਼ਨ ਇਸ ਦੇ ਨਹੀਂ ਹੋ ਸਕਦੇ। ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ, ਗ੍ਰੰਥ ਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੀਰ ਤੋਂ ਉੱਤਮ ਹੈ ਪਰ ਸਾਰਿਆਂ ਥਾਵਾਂ ਤੇ ਸਾਰਿਆਂ ਸਮਿਆਂ ਦੇ ਵਿੱਚ ਹੀ ਰਹੇਗਾ, ਹਰ ਸਮੇਂ ਰਹੇਗਾ। ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਇਹ ਗੁਰੂ ਦਾ ਹਿਰਦਾ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੀਰ ਤੇ ਜਾਤੇ ਹੈ ਦੀਰਗ। ਇਹ ਨਾ ਮੰਨ ਲਿਓ ਕਿ ਮੇਰੇ ਸਰੀਰ ਜੈਸਾ ਹੈ, ਐਸਾ ਨਹੀਂ, ਮੇਰੇ ਸਰੀਰ ਤੇ ਯਾ ਤੇ ਹੈ ਦੀਰਗ, ਮੇਤੋਂ ਵੱਡਾ ਹੈ। ਪੂਜਾ ਦੇ ਲਈ ਮੇਰਾ ਸਰੀਰ ਵੱਡਾ ਨਹੀਂ, ਪੂਜਾ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਹਨ। ਮੇਰੇ ਸਰੂਪ ਤੇ ਯਾ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿ ਹੈ, ਆਪਣਾ ਮਾਲਕ ਜਾਣ ਕੇ ਅਦਬ ਕਰਿਓ, ਕਿਤੇ ਇਸ ਗੱਲ ਵਿੱਚ ਧੋਖਾ ਨਾ ਖਾ ਜਾਇਓ, ਸਤਿਕਾਰ ਵਿੱਚ ਕੋਈ ਕਸਰ ਨਾ ਰਹੇ, ਆਪਣਾ ਮਾਲਕ ਜਾਣ ਕੇ ਸਤਿਕਾਰ ਕਰ। ਸਾਹਿਬ ਜਾਨ ਅਦਾਇਬ ਕਹਿ ਹੋ, ਪੂਜਾ ਕਿਵੇਂ ਕਰਨੀ ਹੈ, ਉਜੋ ਚੰਦਨ ਕੇਸਰ ਕੋ ਘਸ ਧੂਫ ਤਖਾ ਕੇ ਫੂਲ ਚੜਾਏ ਹੈ। ਸਪਸ਼ਟ ਇਹਨਾਂ ਅਰਥ ਕੋਈ ਬਹੁਤੀ ਡੂੰਘਾਈ ਵਾਲੇ ਐਸੇ ਅਰਥ ਨਹੀਂ ਕਿ ਮੈਂ ਅਰਥਾਂ ਵਿੱਚ ਸਮਕ ਹੋਵਾਂ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੋ ਭਾਵਨਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਤਲਕ, ਉਹਨਾਂ ਨੂੰ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਾਵਿ ਰਚਨਾ ਵਿੱਚ ਗੁੰਥਨ ਕੀਤਾ। ਤੇ ਜੇ ਸੰਖੇਪ ਨਾਲ ਇੱਕ ਇੱਕ ਗੁਰੂ ਦਾ ਵੇਰਵਾ ਵੀ ਦੱਸ ਦੇਣ ਲੱਗੇ ਤਾਂ ਸਮਾਂ ਆਗਿਆ ਨਹੀਂ ਦੇਗਾ। ਜੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਮੁਤਲਕ ਪੁੱਛਿਆ ਗਿਆ ਤਾਂ ਸਤਿਗੁਰੂ ਮਹਾਰਾਜ ਦੇ ਵਚਨ ਸਨ, ਜੋ ਗੁਰ ਭਗਤ ਸਿੱਖ ਹੈ ਮੇਰਾ ਗੁਰਬਾਣੀ ਤਿਸ ਪਾਏ ਘਨੇਰਾ, ਜਿਨ ਪੈ ਅਦਬ ਨਾ ਬਾਨੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਉਹ ਤੇ ਸਿੱਖ ਹੀ ਨਹੀਂ ਹੈ ਸਾਡਾ ਜਿਹਨੂੰ ਬਾਣੀ ਦਾ ਸਤਿਕਾਰ ਨਹੀਂ ਕਿ ਬਾਣੀ ਦਾ ਅਦਬ ਨਹੀਂ। ਤੇ ਜੇ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਭਾਈ ਨੰਦ ਲਾਲ ਜੋ ਅੰਮ੍ਰਿਤ ਛਕੇ ਸਿੰਘ ਸਜੇ ਹਨ, ਪਰ ਨਾਮ ਉਹਨਾਂ ਦਾ ਨੰਦ ਲਾਲ ਹੀ ਅੱਜ ਤੱਕ ਪੱਕਿਆ ਹੋਇਆ। ਭਾਈ ਨੰਦ ਲਾਲ ਸਿੰਘ ਬੇਨਤੀ ਕਰਦੇ, ਤੁਮ ਜੋ ਕਹਾ ਗੁਰਦੇਵ ਜੀ। ਭਾਈ ਸਾਹਿਬ ਨੇ ਪ੍ਰਸ਼ਨ ਕੀਤਾ, ਐ ਗੁਰੂ ਗੋਬਿੰਦ ਸਿੰਘ ਸਾਹਿਬ, ਜਦੋਂ ਜਦੋਂ ਮੇਰੇ ਮਨ ਵਿੱਚ ਕੋਈ ਸੰਸਾ ਫੁਰਦਾ ਹੈ, ਮੈਂ ਹਜ਼ੂਰ ਨੂੰ ਬੇਨਤੀ ਕਰਦਾ, ਮੇਰੇ ਮਨ ਵਿੱਚ ਕੁਝ ਪੁੱਛਣ ਦੀ ਕਾਂਖਾ ਹੈ, ਅੱਜ ਸਤਿਗੁਰੂ ਬਖਸ਼ਿਸ਼ ਕਰ ਦਿਓ, ਤੁਸੀਂ ਜੋ ਇਹ ਵਚਨ ਕਰਦੇ ਹੋ ਆਪਣੀਆਂ ਦਰਸ਼ਨਾਂ ਬਾਰੇ, ਗੁਰੂ ਦੇ ਦਰਸ਼ਨਾਂ ਬਾਰੇ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹਿਆ ਏ। ਮੈਂ ਬੇਨਤੀ ਕਰਦਾ। ਭਾਈ ਨੰਦ ਲਾਲ ਸਿੰਘ ਜੀ ਕਹਿਣ ਲੱਗੇ, ਲਖੀਏ ਤੁਮਾਰਾ ਦਰਸ਼ ਕਹਾਂ, ਤੁਹਾਡਾ ਦਰਸ਼ਨ ਕਿਵੇਂ ਜਾਣਾ। ਮਹਾਰਾਜ ਕਹਿੰਦੇ, ਭਾਈ ਸਾਹਿਬ ਕੀ ਮੁਸ਼ਕਲ ਹੈ। ਕਹਿੰਦੇ, ਸਤਿਗੁਰੂ ਮੈਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿੰਨਿਆਂ ਸਰੂਪਾਂ ਵਿੱਚ ਦਰਸ਼ਨ ਦਿੰਦੇ ਹੋ, ਕਿਹੜੇ ਕਿਹੜੇ ਸਰੂਪ ਨੂੰ ਤੁਹਾਡੇ ਦਰਸ਼ਨ ਦੇਣ ਦੇ। ਲਖੀਏ ਤੁਮਾਰਾ ਦਰਸ਼ ਕਹਾਂ, ਕਹਾਂ ਕਿੱਥੇ ਦੇਖਾਂ, ਤੁਹਾਡੇ ਕਈ ਰੂਪ ਨੂੰ, ਮੈਂ ਇਸ ਗੁੰਝਲਦਾਰ ਬੁਝਾਰਤ ਵਿੱਚ ਫਸ ਗਿਆ, ਆਪਣੇ ਆਪ ਨਿਕਲਿਆ ਨਹੀਂ ਜਾਏਗਾ। ਆਪਣੀ ਰਸਨਾ ਤੇ ਦੱਸੋ ਕਿ ਕਿੰਨਿਆਂ ਸਰੂਪਾਂ ਵਿੱਚ ਵਰਤਦੇ ਹੋ, ਕਿੱਥੇ ਕਿੱਥੇ ਤੁਹਾਡਾ ਦਰਸ਼ਨ ਹੋ ਰਿਹਾ ਹੈ। ਲਖੀਏ ਤੁਮਾਰਾ ਦਰਸ਼ ਕਹਾਂ, ਕਹੋ ਮੋਹੇ ਸਮਝਾਏ, ਮੈਨੂੰ ਸਮਝਾ ਕੇ ਦੱਸ ਦਿਓ। ਤਾਂ ਗੁਰਦੇਵ ਦੇ ਬਚਨ ਸਨ, ਤੀਨ ਰੂਪ ਹੈ ਮੋਹੇ ਕੇ। ਕਹੇ ਭਾਈ ਨੰਦ ਲਾਲ, ਮੈਂ ਤਿੰਨ ਸਰੂਪਾਂ ਵਿੱਚ ਵਰਤਦਾ। ਤੀਨ ਰੂਪ ਹੈ ਮੋਹ ਕੇ, ਸੁਣੋ ਨੰਦ ਚਿੱਤ ਲਾਏ, ਤੁਸੀਂ ਚਿੱਤ ਬਿਰਤੀ ਨੂੰ ਟਿਕਾ ਕੇ ਮੇਰੇ ਇਸ ਸਿਧਾਂਤ ਨੂੰ ਸੁਣੋ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋਂ ਤੋਹੇ ਸਮਝਾ, ਮੈਂ ਤੈਨੂੰ ਸਮਝਾ ਕੇ ਕਹਿ ਦਿੱਤਾ। ਇੱਕ ਮੇਰਾ ਸਰੂਪ ਜੋ ਵਾਸਤਵ ਸਰੂਪ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇ ਕੋ ਕੋ ਕਹਿ ਨਾ ਸਕਤ। ਇੱਕ ਤੇ ਇਹ ਹੈ ਨਾ, ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭ ਪੈਂਦੇ। ਇੱਕ ਤੇ ਇਹ ਰੂਪ ਹੈ ਨਾ, ਨਹੀਂ ਜਾਣ ਜਾਈ ਉਹਦੇ ਲਈ ਤੇ ਮੈਂ ਵੀ ਇਹੀ ਕਹਿ ਰਿਹਾ ਹਾਂ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖਨ, ਕਹਾਂ ਵਾਸਤਾ ਕੋ ਫਿਰੈ ਕੌਣ ਪੇਖਨ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਵਖਾਨੋ ਕਹੇ ਵੋ ਨਾ ਆਵੈ। ਉਹ ਤੇ ਬਾਤ ਹੀ ਪੱਕਾ ਹੈ, ਉਹ ਤੇ ਦੱਸਣ ਵਾਲੀ ਨਹੀਂ। ਤਿੰਨਾਂ ਗੁਣਾਂ ਤੋਂ ਪਰੇ ਤ੍ਰਹ ਗੁਣ ਤੇ ਪ੍ਰਭ ਭਿੰਨ ਵੱਖਰਾ। ਤਿੰਨੇ ਗੁਣਾਂ, ਰਜਗੁਣ ਸਤਗੁਣ ਤਮਗੁਣ ਦੀ ਸੀਮਾ ਤੋਂ ਪਰੇ ਉਹ ਮੇਰਾ ਵਾਸਤਵ ਸਰੂਪ ਹੈ ਬ੍ਰਹਮ। ਬ੍ਰਹਮ ਸੰਸਕ੍ਰਿਤ ਦਾ ਸ਼ਬਦ ਹੈ, ਇਸਦਾ ਭਾਵ ਹੈ ਵਿਆਪਕ, ਸਾਰੀ ਜਗ੍ਹਾ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਵਾਢ ਹੋ। ਇਹ ਮੇਰਾ ਵਾਸਤਵ ਰੂਪ ਹੈ। ਇੱਥੇ ਤੱਕ ਸਿੱਖ ਦੀ ਪਹੁੰਚ ਨਹੀਂ। ब्रह्म नूं जानना इह ते ब्रह्म ज्ञानी दी वात है। ब्रह्म ज्ञानी इस युग में को विरला ब्रह्म ज्ञानी, ये जिहड़े ब्रह्म ज्ञानियों के टोले दिसदे है ब्रह्म ज्ञानी नहीं। क्षमा कर देनी किसी नूं चुभ ना जाए गल। दो प्रकार का ज्ञान है, अप्रोक्ष ब्रह्म ज्ञान, प्रोक्ष ब्रह्म ज्ञान। जिन्हां नूं इन्हां शब्दां दे अर्थ भी नहीं आउंदे वो लोग भी अपने आप नूं पूर्ण ब्रह्म ज्ञानी संसार तों कह रहे हैं। खैर किमा ब्रह्म ज्ञानी का अर्थ ही स्पष्ट है, ब्रह्म दा जानण वाला। ज्ञानी जानकारी जो रखता है, ज्ञान जिस दे कोल है, ज्ञान वाला ज्ञानी, धन वाला धनी। जिस दे कोल ब्रह्म दा ज्ञान है, जो आत्मा और परमात्मा नूं समझ चुका है कि दोनों दे इको ही विशेषण, आत्मा परात्मा एको करे, अंतर की दुविधा अंतर मरे। उत्थे हर एक दी पहुंच नहीं भाई नंद लाल। इसलिए सिख नूं लाभ खटण वास्ते दो स्वरूप है कि एक ते सरगुण स्वरूप है मेरा। इस तों पहला नौ सरगुण स्वरूप गुरु दे हो चुके हैं, इन्हां दी कोई सीमा है, कोई हद है? उस हद तो अगे ये स्वरूप संसार विच रह नहीं सकता। फिर हमेशा रहने वाला, सदा रहने वाला जिहड़ा स्वरूप है, वो इस तो सदा ही सिख लाभ लेंदे रहेंगे। निर्गुण सरगुण, ये सरगुण स्वरूप है जो थोड़े समय तो बाद लोप हो जाएगा, जिवें गुरु नानक दा स्वरूप लोप हो गया। सरगुण निर्गुण गुर शब्द, शब्द नूं गुरु मनना, कहो तो हे समझाए। दो मिनट बाकी रहिंदे ने जां ढाई, इहदे विच मैं गल समाप्त करदा क्योंकि बन्ने समय तो अगे जाण दा सवाल नहीं है। गुरु गोबिंद सिंह साहब ने जो अमृत वचन, इहदा किते उलथा किसी विद्वान तों करा लेना, मेरे को समा नहीं बचिया कि मैं सारे दे अर्थ आप जी दे सांझे करां। हजूर दा वचन जरूर आप जी नूं पाठ रूप विच सुना देना। गुरु गोबिंद सिंह साहिब महाराज ने अमृत वचन उचारिया, ये सतगुरु की अपनी बाणी है, जो कुछ आप जी नूं बेनती कर लगा। आपन पौ श्री खालसहे सोमपा, दुती रूप सतगुरु ग्रंथा, बोलन सतगुरु शब्द संभाखन, नाम गोविंद कीर्तन संथा, गुणन बाद फुन सिफत सलाहन, उठत बैठत सहन करंथा, पावन पंथ खालसह प्रगटियो, चार वर्ण आश्रम शुभ पंथा, इनके दर्स सतगुरु को दर्शन। गुरसिखा अंदर सतगुरु वरत है, इनके दर्स सतगुरु को दर्शन, बोलन गुरु शब्द गुरु ग्रंथा। द्वाद स्वरूप दुआ ते दस बारह, दसवां जामा हजूर दा पहने, ग्यारहवां गुरु ग्रंथ साहिब नूं गुरता गद्दी देण वेले कहिंदे ने ए एकादशवां है, ते द्वादश रूप बारहवां रूप मेरा खालसा जिहड़ा है ए वी गुरु दा स्वरूप है। सिंह सो रहत पंच जहे मिले, मम स्वरूप तै जानो भले, सिख पंचन में मेरो वासा, पूर्ण करो तरहें जो आसा। द्वादश रूप सतगुर ए कहियत, द्वादश पान ए सूरजन दा बारह, द्वादश पान प्रगट हर संता। अगे सतगुरां दीआं दो तुकां हन इह शब्द दीआं, प्रत्यक्ष कला पार ब्रह्म तनिछै, ग्रंथ पंथ खालस वरतंता। अखीर दी तुक है बापू दी निम्रता दी हद हो गई, ते सिख दी हैंकड़ दी भी हद हो गई अज दे सिख दी, ते बापू दी निम्रता दी हद हो गई। गुरु हुंदा होया गुरु ए वचन करे कि दास गोबिंद, गुरु गोबिंद नहीं किया, दास गोबिंद, फतेह सतगुरु की, ग्रंथ पंथ खालस वरतंता। जिहड़े पहला वचन कहे सन, दास गोबिंद फतेह सतगुरु की, खास ग्रंथ, इशारा कीता गुरु ग्रंथ साहिब, खास ग्रंथ गुरु रूप बदंता। ए गुरु का खास रूप है गुरु ग्रंथ साहब, इसलिए मैं मथा टेकदा हाँ। सिखो तुसी भी मथा टेको। इत्थे समाप्ति है। वाहिगुरु जी का खालसा, वाहिगुरु।